ਵੀਹਵਾਂ ਬਾਬ। ਹਫ਼ਤੇ ਦੇ ਪਹਿਲੇ ਦਿਨ ਮਰੀਅਮ ਮਗਦਲੀਨੀ ਤੜਕੇ ਜਦੋਂ ਹਨੇਰਾ ਹੀ ਸੀ ਕਬਰ ਉੱਤੇ ਆਈ ਅਤੇ ਪੱਥਰ ਨੂੰ ਉਸ ਉੱਤੋਂ ਸਰਕਿਆ ਹੋਇਆ ਵੇਖਿਆ ਤਾਂ ਉਹ ਸ਼ਮੋਨ ਪਤਰਸ ਅਤੇ ਦੂਜੇ ਚੇਲੇ ਵੀ ਕੋਲ ਜਿਹਨੂੰ ਯਸੂ ਤੇ ਕਰਦਾ ਸੀ ਭੱਜੀ ਆਈ ਅਤੇ ਉਹਨਾਂ ਨੂੰ ਆਖਿਆ, ਪ੍ਰਭੂ ਕਬਰ ਵਿੱਚ ਕੱਢ ਲੈ ਗਏ ਹਨ, ਸਾਨੂੰ ਪਤਾ ਨਹੀਂ ਭਈ ਉਹ ਕਿੱਥੇ ਰੱਖਿਆ ਹੈ। ਉਪਰੰਤ ਪਤਰਸ ਔਰ ਦੂਜਾ ਚੇਲਾ ਨਿਕਲੇ ਅਤੇ ਕਬਰ ਦੀ ਵੱਲ ਗਏ ਔਰ ਦੋਵੇਂ ਇਕੱਠੇ ਭੱਜੇ, ਪਰ ਦੂਜਾ ਚੇਲਾ ਪਤਰਸ ਨਾਲੋਂ ਛੇਤੀ ਭੱਜ ਕੇ ਅੱਗੇ ਲੰਘ ਗਿਆ ਅਤੇ ਕਬਰ ਕੋਲ ਪਹਿਲਾਂ ਆਇਆ ਅਤੇ ਉਹਨੇ ਨਿਉ ਕੇ ਜਦ ਚਾਤੀ ਮਾਰੀ ਤਾਂ ਕਤਾਣੇ ਕੱਪੜੇ ਪਏ ਹੋਏ ਡਿੱਠੇ, ਪਰ ਉਹ ਅੰਦਰ ਨਾ ਗਿਆ ਤਾਂ ਸ਼ਿਮੋਨ ਪਤਰਸ ਵੀ ਉਹਦੇ ਮਗਰ ਆ ਪੁੱਜਿਆ ਅਤੇ ਕਬਰ ਦੇ ਅੰਦਰ ਜਾ ਕੇ ਕੀ ਵੇਖਦਾ ਹੈ ਜੋ ਕਤਾਣੀ ਕੱਪੜੇ ਪਏ ਹੋਏ ਹਨ ਅਤੇ ਉਹ ਰੁਮਾਲ ਜਿਹੜਾ ਉਹਦੇ ਸਿਰ ਉੱਤੇ ਬੱਧਾ ਹੋਇਆ ਸੀ ਉਹਨਾਂ ਕਤਾਣੀ ਕੱਪੜਿਆਂ ਦੇ ਨਾਲ ਹੈ ਨਹੀਂ, ਪਰ ਲੇਟਿਆ ਹੋਇਆ ਇੱਕ ਥਾਂ ਉੱਤੇ ਵੱਖਰਾ ਪਿਆ ਹੋਇਆ ਸੀ। ਸੋ ਤਦ ਉਹ ਦੂਜਾ ਚੇਲਾ ਵੀ ਜੋ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ ਅਤੇ ਉਹਨੂੰ ਵੇਖ ਕੇ ਪ੍ਰਤੀਤ ਕੀਤੀ, ਕਿਉਂ ਜੋ ਉਹਨੇ ਅਜੇ ਇਹ ਲਿਖਤ ਦਾ ਅਰਥ ਨਹੀਂ ਸਮਝਿਆ ਭਈ ਉਸਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ। ਤਾਂ ਉਹ ਚੇਲੇ ਆਪਣੇ ਘਰ ਨੂੰ ਫੇਰ ਮੁੜ ਗਏ, ਪਰ ਮਰੀਅਮ ਬਾਹਰ ਕਬਰ ਉੱਤੇ ਰੋਂਦੀ ਖੜੀ ਰਹੀ। ਸੋ ਰੋਂਦੀ ਰੋਂਦੀ ਉਸਨੇ ਨਿਉ ਕੇ ਜਦ ਕਬਰ ਵਿੱਚ ਚਾਤੀ ਮਾਰੀ ਤਾਂ ਕੀ ਵੇਖਦੀ ਹੈ ਜੋ ਦੋ ਦੂਤ ਚਿੱਟਾ ਵਸਤਰ ਪਹਿਨੇ ਹੋਏ ਉਹਦੇ ਇੱਕ ਸਰਾਣੇ ਅਤੇ ਇੱਕ ਪੌਂਦੀ ਖੜਾ ਹੋਇਆ ਹੈ ਜਿੱਥੇ ਯਸੂ ਦੀ ਲੋਥ ਪਈ ਹੋਈ ਸੀ ਬੈਠੇ ਹਨ ਅਤੇ ਉਹਨਾਂ ਨੂੰ ਆਖਿਆ, ਹੇ ਬੀਬੀ ਤੂੰ ਕਿਉਂ ਰੋਂਦੀ ਹੈ? ਉਸਨੇ ਉਹਨਾਂ ਨੂੰ ਆਖਿਆ, ਇਸ ਲਈ ਜੋ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਪਤਾ ਨਹੀਂ ਜੋ ਉਹਨੂੰ ਕਿੱਥੇ ਰੱਖਿਆ ਹੈ। ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਸੂ ਨੂੰ ਖਲੋਤਾ ਵੇਖਿਆ ਔਰ ਨਾ ਸਿਆਣਿਆ ਭਈ ਇਹ ਯਸੂ ਹੈ। ਯਸੂ ਨੇ ਉਹਨੂੰ ਆਖਿਆ, ਹੇ ਬੀਬੀ ਤੂੰ ਕਿਉਂ ਰੋਂਦੀ ਹੈ? ਕਿਨੂੰ ਪਾਲਦੀ ਹੈ? ਉਸਨੇ ਇਹ ਜਾਣ ਕੇ ਜੋ ਉਹ ਬਾਗਵਾਨ ਹੈ ਅਤੇ ਉਹਨੂੰ ਆਖਿਆ, ਮਹਾਰਾਜ ਜੇ ਉਹਨੂੰ ਤੂੰ ਲੈ ਗਿਆ ਹੈ ਤਾਂ ਮੈਨੂੰ ਦੱਸ ਪਾਈ ਤੂੰ ਉਹਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹਦੇ ਕੋਲ ਜਾਵਾਂਗੀ। ਯਸੂ ਨੇ ਉਹਨੂੰ ਕਿਹਾ, ਹੇ ਮਰੀਅਮ। ਉਸਨੇ ਫਿਰ ਉਹਨੂੰ ਇਬਰਾਨੀ ਪਾਖਿਆ ਵਿੱਚ ਕਿਹਾ, ਹੇ ਰਬੋਨੀ ਅਰਥਾਤ ਹੇ ਗੁਰੂ। ਯਸੂ ਨੇ ਉਹਨੂੰ ਆਖਿਆ, ਮੈਨੂੰ ਨਾ ਛੂ ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ, ਪਰ ਮੇਰੇ ਭਰਾਵਾਂ ਦੇ ਕੋਲ ਜਾ ਅਤੇ ਉਹਨਾਂ ਨੂੰ ਆਖ ਭਾਈ ਮੈਂ ਆਪਣੇ ਉੱਪਰ ਜਾਣ ਤੋਂ ਪਹਿਲਾਂ ਔਰ ਪਿਤਾ ਔਰ ਤੁਹਾਡੇ ਕੋਲ ਅਤੇ ਤੁਹਾਡੇ ਪਰਮੇਸ਼ਵਰ ਅਤੇ ਤੁਹਾਡੇ ਪਰਮੇਸ਼ਵਰ ਦੇ ਕੋਲ ਜਾਂਦਾ ਹਾਂ। ਮਰੀਅਮ ਮਗਦਲੀਨੀ ਆਈ ਅਤੇ ਚੇਲਿਆਂ ਨੂੰ ਕਿਹਾ, ਮੈਂ ਪ੍ਰਭੂ ਨੂੰ ਵੇਖ ਲਿਆ ਹੈ ਅਤੇ ਉਹਨੇ ਮੈਨੂੰ ਇਹ ਵਚਨ ਕਹੇ ਹਨ। ਫਿਰ ਉਸੇ ਦਿਨ ਜੋ ਹਫ਼ਤੇ ਦਾ ਪਹਿਲਾ ਦਿਨ ਸੀ ਜਦ ਸਾਂਝ ਹੋਈ ਤਾਂ ਉਹ ਚੇਲੇ ਜਿੱਥੇ ਉਹ ਸਨ ਔਰ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ, ਯਸੂ ਆਇਆ ਅਤੇ ਵਿੱਚ ਕਾਰ ਖਲੋ ਕੇ ਉਹਨਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ। ਇਹ ਕਹਿ ਕੇ ਉਹਨੇ ਆਪਣੇ ਹੱਥ ਔਰ ਵੱਖੀ ਉਹਨਾਂ ਨੂੰ ਵਿਖਾਈ ਤਾਂ ਚੇਲੇ ਪ੍ਰਭੂ ਨੂੰ ਵੇਖ ਕੇ ਨਿਹਾਲ ਹੋਏ। ਤਦ ਯਸੂ ਨੇ ਫਿਰ ਉਹਨਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ, ਜਿਵੇਂ ਪਿਤਾ ਨੇ ਮੈਨੂੰ ਕੱਲਿਆ ਹੈ ਤਿਵੇਂ ਹੀ ਮੈਂ ਤੁਹਾਨੂੰ ਵੀ ਕੱਲਦਾ ਹਾਂ। ਉਸਨੇ ਇਹ ਕਹਿ ਕੇ ਉਹਨਾਂ ਉੱਤੇ ਫੂਕ ਮਾਰੀ ਅਤੇ ਕਿਹਾ, ਤੁਸੀਂ ਪਵਿੱਤਰ ਆਤਮਾ ਲਓ, ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋ ਉਹਨਾਂ ਦੇ ਪਾਪ ਮਾਫ਼ ਕੀਤੇ ਜਾਂਦੇ ਹਨ, ਔਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਹਨਾਂ ਦੇ ਕਾਇਮ ਰਹੇ ਹਨ। ਪਰ ਬਾਰਾਂ ਵਿੱਚੋਂ ਥੂਮਾ ਜਿਹੜਾ ਦੀਦਮਸ ਕਰਕੇ ਸਦੀਂਦਾ ਹੈ ਜਦ ਯਸੂ ਆਇਆ ਤਾਂ ਉਹਦੇ ਨਾਲ ਸੀ, ਤਦ ਹੋਰਨਾਂ ਚੇਲਿਆਂ ਨੇ ਉਸਨੂੰ ਕਿਹਾ, ਅਸਾਂ ਪ੍ਰਭੂ ਨੂੰ ਵੇਖਿਆ ਹੈ। ਪਰ ਉਸਨੇ ਉਹਨਾਂ ਨੂੰ ਆਖਿਆ, ਜਿੰਨਾ ਚਿਰ ਮੈਂ ਉਹਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲੀ ਨਾ ਵੜਾਂ ਔਰ ਉਹਦੀ ਵੱਖੀ ਵਿੱਚ ਆਪਣਾ ਹੱਥ ਨਾ ਵੜਾਂ, ਉਹਨਾਂ ਚੱਕਰ ਕਦੇ ਮੈਂ ਸੱਚ ਨਾ ਮੰਨਾਂਗਾ। ਅੱਠਾਂ ਦਿਨਾਂ ਪਿੱਛੋਂ ਉਹਦੇ ਚੇਲੇ ਫਿਰ ਅੰਦਰ ਸਨ ਅਤੇ ਥੋਮਾ ਉਹਨਾਂ ਦੇ ਨਾਲ ਸੀ, ਬੂਹੇ ਵੱਜੇ ਹੋਏ ਸਨ। ਯਸੂ ਆਇਆ ਔਰ ਵਿੱਚ ਕਾਰ ਖਲੋ ਕੇ ਬੋਲਿਆ, ਤੁਹਾਡੀ ਸ਼ਾਂਤੀ ਹੋਵੇ। ਫਿਰ ਉਹਨੇ ਥੋਮਾ ਨੂੰ ਆਖਿਆ, ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਔਰ ਆਪਣਾ ਹੱਥ ਉਰੇ ਕਰ ਔਰ ਮੇਰੀ ਵੱਖੀ ਵਿੱਚ ਵਾੜ ਅਤੇ ਬੇਪ੍ਰਤੀਤਾ ਨਾ ਹੋ ਸਗੋਂ ਪ੍ਰਤੀਤਮਾਨ ਹੋ। ਥੋਮਾ ਨੇ ਉਹਨੂੰ ਉੱਤਰ ਦਿੱਤਾ, ਹੇ ਮੇਰੇ ਪ੍ਰਭੂ, ਹੇ ਮੇਰੇ ਪਰਮੇਸ਼ਵਰ। ਯਸੂ ਨੇ ਉਹਨੂੰ ਆਖਿਆ, ਤੂੰ ਜੋ ਮੈਨੂੰ ਵੇਖਿਆ ਹੈ ਇਸੇ ਕਰਕੇ ਪ੍ਰਤੀਤ ਕੀਤੀ ਹੈ। ਧੰਨ ਹਨ ਉਹ ਜਿਨ੍ਹਾਂ ਨੇ ਨਹੀਂ ਵੇਖਿਆ ਤਾਂ ਵੀ ਪ੍ਰਤੀਤ ਕਰਦੇ ਹਨ। ਯਸੂ ਨੇ ਹੋਰ ਵੀ ਬਾਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ, ਪਰ ਇਹ ਇਸ ਲਈ ਲਿਖੇ ਗਏ ਹਨ ਭਾਈ ਤੁਸੀਂ ਪ੍ਰਤੀਤ ਕਰੋ ਕਿ ਜਿਹੜਾ ਯਸੂ ਹੈ ਉਹ ਮਸੀਹ ਦਾ ਪਰਮੇਸ਼ਵਰ ਦਾ ਪੁੱਤਰ ਹੈ। ਨਾਲੇ ਪ੍ਰਤੀਤ ਕਰਕੇ ਉਹਦੇ ਨਾਮ ਉੱਤੇ ਜੀਵਨ ਪ੍ਰਾਪਤ ਕਰੋ।